ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰੈ ਸਹਿਜ ਆਨੰਦ ਹੋਵੈ ਦਿਨ ਰਾਤੀ ਅੰਕੁਰ ਭਲੋ ਹਮਾਰਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੈ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਬਦ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨੈ ਪੁਨੈ ਨਮਸਕਾਰ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਦਾ ਜੋ ਮੁਬਾਰਕ ਹੁਕਮਨਾਮਾ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਹੁਣੇ ਹੀ ਸਰਵਣ ਕੀਤਾ ਹੈ, ਅੱਜ ਦਾ ਇਹ ਮੁਬਾਰਕ ਹੁਕਮ ਟੋਡੀ ਰਾਗ ਅੰਦਰ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 717 'ਤੇ ਸਵਾਇਮਾਨ ਹੈ। ਇਸ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਪਾਤਸ਼ਾਹ ਜੀ ਨਾਮ ਦੀ ਮਹਿਮਾ ਦਰਸਾ ਰਹੇ ਨੇ ਕਿ ਜਿਨ੍ਹਾਂ ਨੇ ਉਸ ਮਾਲਕ ਨੂੰ ਚੇਤੇ ਕੀਤਾ, ਜਿਨ੍ਹਾਂ ਨੇ ਉਹਦਾ ਨਾਮ ਜਪਿਆ। ਪਹਿਲੀ ਗੱਲ ਤਾਂ ਹੈ ਕਿ ਜਪ ਉਹ ਸਕਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਨੇ, ਉਹ ਜਪ ਸਕਦੇ ਨੇ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ, ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਫਿਰ ਨਾਮ ਜਪਿਆ ਜਾਂਦਾ, ਉਹਦੀ ਕਿਰਪਾ ਦੁਆਰਾ ਹੀ ਅੰਦਰ ਪਿਆਸ ਪੈਦਾ ਹੁੰਦੀ ਹੈ, ਉਹਦੀ ਕਿਰਪਾ ਦੁਆਰਾ ਹੀ ਅੰਦਰ ਭੁੱਖ ਲੱਗਦੀ ਹੈ ਨਾਮ ਦੀ। ਅਤੇ ਗੁਰੂ ਸਵਾਰਿਓ, ਜਦੋਂ ਨਾਮ ਦੀ ਭੁੱਖ ਅੰਦਰ ਪੈਦਾ ਹੋ ਜਾਏ, ਨਾਮ ਦੀ ਪਿਆਸ ਅੰਦਰ ਪੈਦਾ ਹੋ ਜਾਏ, ਫਿਰ ਕਦੇ ਵੀ ਮਨੁੱਖ ਢੰਗ ਤਰੀਕੇ ਨਹੀਂ ਜੇ ਲੱਭਦਾ, ਸਿਰਫ ਅੰਦਰ ਪਿਆਰ ਦੀ ਚਿਣਗ ਪੈਦਾ ਹੋਣੀ ਚਾਹੀਦੀ ਹੈ। ਕਿਸੇ ਮਨੁੱਖ ਨੂੰ ਬੜੀ ਪਿਆਸ ਲੱਗੀ ਹੋਵੇ ਨਾ, ਪਾਣੀ ਮਿਲਣਾ ਚਾਹੀਦਾ, ਕਦੇ ਉਹ ਇਹ ਨਹੀਂ ਪੁੱਛਦਾ ਕਿ ਪਾਣੀ ਪੀਣਾ ਕਿਵੇਂ ਹੈ। ਲੋੜ ਹੈ ਅੰਦਰ ਪਿਆਸ ਪੈਦਾ ਹੋਵੇ, ਅੰਦਰ ਪਿਆਸ ਪੈਦਾ ਹੋਈ ਹੈ, ਪਾਣੀ ਪੀਣ ਦੀ ਜਾਚ ਆਪੇ ਆ ਜਾਂਦੀ ਹੈ। ਭੁੱਖ ਲੱਗੀ ਹੋਵੇ, ਕਦੇ ਕੋਈ ਇਹ ਨਹੀਂ ਜੇ ਪੁੱਛਦਾ ਕਿ ਜੀ ਪ੍ਰਸ਼ਾਦਾ ਕਿਵੇਂ ਛਕੀਦਾ। ਪਰ ਜੇ ਅੰਦਰ ਭੁੱਖ ਨਹੀਂ ਨਾ, ਫਿਰ 36 ਪ੍ਰਕਾਰ ਦਾ ਭੋਜਨ ਤੁਸੀਂ ਅੱਗੇ ਰੱਖ ਦਿਓ, ਉਹ ਵੀ ਬੰਦੇ ਨੂੰ ਚੰਗਾ ਨਹੀਂ ਲੱਗਦਾ। ਉਦੋਂ ਹੀ ਬੰਦਾ ਨਖਰੇ ਕਰੇਗਾ ਜਦੋਂ ਅੰਦਰ ਭੁੱਖ ਹੀ ਨਹੀਂ ਹੈ। ਬਾਬਾ ਫਰੀਦ ਜੀ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਿ ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ। ਕਹਿੰਦੇ ਨੇ ਭੁੱਖ ਲਾਵਣ ਕਿਹੜਾ, ਜਿਹਦੇ ਨਾਲ ਅਸੀਂ ਪ੍ਰਸ਼ਾਦੇ ਦੀ ਬੁਰਕੀ ਲਾ ਕੇ ਛਕਦੇ ਹਾਂ ਅਤੇ ਭੋਜਨ ਸਵਾਦਿਸ਼ਟ ਲੱਗਦਾ। ਭੁੱਖ ਲੱਗੀ ਹੋਵੇ ਤਾਂ ਰੁੱਖਾ ਮਿੱਸਾ ਵੀ ਸਵਾਦ ਲੱਗੇਗਾ। ਬਾਬਾ ਫਰੀਦ ਕਹਿੰਦੇ ਨੇ ਮੇਰੀ ਭੁੱਖ ਹੀ ਮੇਰਾ ਲਾਵਣ ਹੈ। ਭੁੱਖ ਅੰਦਰ ਹੋਵੇ ਤੇ ਪ੍ਰਸ਼ਾਦਾ ਸਵਾਦਿਸ਼ਟ ਲੱਗੇਗਾ। ਜਿੰਨੀ ਦੇਰ ਅੰਦਰ ਭਜਨ ਦੀ ਭੁੱਖ ਪੈਦਾ ਨਹੀਂ ਹੋਈ ਉਨੀ ਦੇਰ ਤੇ ਬੰਦਾ ਕਹਿੰਦਾ ਜੀ ਕਿਵੇਂ ਜਪੀਏ, ਕਿਹੜੀ ਵਿਧੀ ਹੈ, ਕਿਹੜਾ ਢੰਗ ਤਰੀਕਾ। ਪਰ ਜਿਸ ਦੀ ਵੀ ਅੰਦਰ ਭੁੱਖ ਪੈਦਾ ਹੋ ਗਈ ਹੈ, ਹੁਣ ਪਰਿਵਾਰ ਦੀ ਸਮਝ ਆ ਗਈ ਹੈ ਮਨੁੱਖ ਨੂੰ, ਪਿਆਰ ਪ੍ਰਤੀ ਅੰਦਰ ਪਿਆਸ ਹੈ, ਭੁੱਖ ਹੈ, ਤੇ ਕਦੇ ਕੋਈ ਇਹ ਨਹੀਂ ਆਖਦਾ ਜੀ ਬੱਚਿਆਂ ਨੂੰ ਕਿਵੇਂ ਯਾਦ ਕਰੀਦਾ, ਕਦੇ ਕੋਈ ਇਹ ਨਹੀਂ ਆਖਦਾ ਕਿ ਮਾਂ ਬਾਪ ਨੂੰ ਕਿਵੇਂ ਚੇਤੇ ਕਰੀਦਾ, ਕੀ ਢੰਗ ਤਰੀਕਾ, ਕੀ ਵਿਧੀ ਅਪਣਾਈਏ। ਨਹੀਂ, ਅੰਦਰ ਭੁੱਖ ਹੈ, ਆਪਣੇ ਆਪ ਹੀ ਯਾਦ ਆਉਣਗੇ। ਅੰਦਰ ਪਿਆਸ ਹੈ, ਆਪਣੇ ਆਪ ਹੀ ਯਾਦ ਬਣੀ ਰਹੇਗੀ। ਜਿਸ ਦੇ ਅੰਦਰ ਪਿਆਸ ਨਹੀਂ ਹੈ, ਭੁੱਖ ਨਹੀਂ ਹੈ, ਸਮਝ ਲੈਣਾ ਇਹਦਾ ਪਿਆਰ ਹੀ ਨਹੀਂ ਬਣਿਆ, ਤੇ ਜਿਹਦੇ ਨਾਲ ਪਿਆਰ ਨਾ ਹੋਵੇ ਉਹਦਾ ਨਾਮ ਵੀ ਚੇਤੇ ਨਹੀਂ ਆਉਂਦਾ। ਜਿਸ ਦੇ ਨਾਲ ਸਾਡਾ ਹਿਰਦੇ ਤੋਂ ਪਿਆਰ ਹੈ ਨਾ ਜੀ, ਉਹਦਾ ਨਾਮ ਹਮੇਸ਼ਾ ਹੀ ਸਾਡੀ ਰਸਨਾ 'ਤੇ ਰਹੇਗਾ। ਪਰ ਜੇ ਅੰਦਰ ਪਿਆਰ ਨਹੀਂ ਤੇ ਇੱਕ ਦਿਨ ਐਸਾ ਵੀ ਆਉਂਦਾ ਨਾਮ ਵੀ ਭੁੱਲ ਜਾਂਦਾ। ਇੱਕ ਅਦੀਬ ਕਹਿੰਦਾ, ਮੁੱਦਤ ਕੇ ਬਾਅਦ ਮਿਲਨੇ ਵਾਲੋਂ ਕਾ ਨਾਮ ਮੁਸ਼ਕਲ ਸੇ ਯਾਦ ਆਤਾ ਹੈ, ਕਿਉਂਕਿ ਅੰਦਰੋਂ ਪਿਆਰ ਟੁੱਟ ਗਿਆ, ਨੇ ਟੁੱਟ ਗਿਆ। ਅੰਦਰ ਪਿਆਰ ਬਣਿਆ ਤੇ ਨਾਮ ਕਦੀ ਨਹੀਂ ਜੇ ਭੁੱਲਦਾ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗ ਆਏ ਰਾਮ ਰਾਜੇ। ਕਹਿੰਦੇ ਨੇ ਉਹ ਸੰਸਾਰ ਵਿੱਚ ਕਿਉਂ ਆਏ ਜਿਨ੍ਹਾਂ ਨੂੰ ਇਹ ਨਾਮ ਹੀ ਚੇਤੇ ਨਹੀਂ, ਨਾਮ ਭੁੱਲ ਗਿਆ। ਉਸ ਪਰਮੇਸ਼ਰ ਦਾ ਨਾਮ, ਹੁਣ ਨਾਮ ਕੀ ਹੈ, ਜਿੰਨੀ ਬਾਣੀ ਹੈ ਸਾਰੀ ਨਾਮ ਹੈ, ਬਾਣੀ ਸਭੋ ਨਾਮ ਹੈ, ਉਹਦੀ ਮਾਲਕ ਦੀ ਸਿਫਤ ਸਲਾਹ ਹੀ ਹੈ ਬਾਣੀ। ਤੇ ਸਤਿਗੁਰੂ ਜੀ ਸਾਨੂੰ ਬਾਰ ਬਾਰ ਪ੍ਰੇਰਣਾ ਕਰਦੇ ਨੇ ਨਾਮ ਦੀ। ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਪੜ੍ਹਦੇ ਹਾਂ ਜਪਜੀਤ ਸਾਹਿਬ ਦੀ ਬਾਣੀ, ਉਹਦੇ ਵਿੱਚ ਸਾਹਿਬ ਜੀ ਸਾਨੂੰ ਇੱਕ ਸਵਾਲ ਕਰਦੇ ਨੇ, ਤੇ ਸਵਾਲ ਕਰਦੇ ਆ ਕਹਿੰਦੇ ਨੇ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ, ਕਿਹੜੀ ਚੀਜ਼ ਅੱਗੇ ਰੱਖੇਗਾ। ਹੁਣ ਕਈਆਂ ਨੇ ਕਹਿ ਦਿੱਤਾ ਜੀ ਇੱਥੇ ਭੇਟਾ ਦੀ ਗੱਲ ਕੀਤੀ ਹੈ ਕਿ ਅੱਗੇ ਭੇਟਾ ਕਿਹੜੀ ਰੱਖਣੀ, ਪਰ ਭੇਟਾ ਦਾ ਸੰਬੰਧ ਨਜ਼ਰ ਆਉਣ ਨਾਲ ਨਹੀਂ। ਜਦੋਂ ਮਨੁੱਖ ਕੋਈ ਹਨੇਰੇ ਵਿੱਚ ਤੁਰਦਾ ਨਾ, ਤੇ ਉਸ ਵੇਲੇ ਉਹਨੂੰ ਰੋਸ਼ਨੀ ਦੀ ਲੋੜ ਪੈਂਦੀ ਹੈ, ਰੋਸ਼ਨੀ ਉਹ ਜਿਹੜੀ ਅੱਗੇ ਰੱਖਦਾ। ਖਿਆਲ ਕਰਿਓ, ਕੋਈ ਦੀਵਾ ਅੱਗੇ ਰੱਖ ਕੇ ਤੁਰੇਗਾ ਹਨੇਰੇ ਵਿੱਚ, ਕੋਈ ਲਾਲਟੈਨ ਅੱਗੇ ਰੱਖ ਕੇ ਤੁਰੇਗਾ, ਕੋਈ ਟਾਰਚ ਲੈ ਕੇ ਅੱਗੇ ਰੱਖ ਕੇ ਤੁਰੇਗਾ। ਰਾਤ ਨੂੰ ਗੱਡੀ ਡਰਾਈਵ ਕਰਨ ਲੱਗਿਆਂ ਵੀ ਲਾਈਟਸ ਉਹ ਆਨ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਅੱਗੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੋ ਸੰਸਾਰ ਹੈ ਨਾ, ਇਹ ਹਨੇਰਾ ਹੈ, ਇਸ ਹਨੇਰੇ ਸੰਸਾਰ ਵਿੱਚ ਤੂੰ ਤੁਰਨਾ ਤੇ ਪਿਆਰਿਆ ਅੱਗੇ ਕੀ ਰੱਖਣਾ ਹੀ, ਜਿਹਦੇ ਨਾਲ ਤੈਨੂੰ ਉਹ ਦਰਬਾਰ ਦਿਸ ਪਵੇ। ਕਿਹੜਾ ਦਰਬਾਰ, ਜਿਹਦੇ ਸੰਬੰਧ ਵਿੱਚ ਅਸੀਂ ਪੜ੍ਹਦੇ ਹਾਂ, ਸੋ ਦਰ ਕੇ ਹਾ, ਸੋ ਘਰ ਕੇ ਹਾ, ਜਿੱਤ ਬਹਿ ਸਰਬ ਸੰਭਾਲੇ। ਫੇਰ ਕੇ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ, ਕਿਹੜੀ ਚੀਜ਼ ਅੱਗੇ ਰੱਖੇਗਾ ਜਿਹਦੇ ਨਾਲ ਤੈਨੂੰ ਉਹ ਦਰਬਾਰ ਨਜ਼ਰ ਆ ਜਾਏ। ਤੂੰ ਹਨੇਰੇ ਸੰਸਾਰ ਵਿੱਚ ਤੁਰਨਾ, ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਲਹੀਏ। ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਸੰਸਾਰ ਅੰਧ ਗਹਿਰਾ ਚਹੁ ਦਿਸ ਪਸਰਿਓ ਹੈ ਜਮ ਜੇਵਰਾ। ਇਹ ਹਨੇਰਾ ਕਿਹੜਾ, ਅਗਿਆਨਤਾ ਦਾ। ਇਸ ਹਨੇਰੇ ਸੰਸਾਰ ਵਿੱਚ ਤੁਰਨਾ ਤੇ ਅੱਗੇ ਕੀ ਰੱਖੇਗਾ। ਫੇਰ ਕੇ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ। ਇੱਕ ਸਵਾਲ ਮੇਰੇ ਪਾਤਸ਼ਾਹ ਜੀ ਨੇ ਹੋਰ ਕਰ ਦਿੱਤਾ, ਕਹਿਣ ਲੱਗੇ, ਮੂੰਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਕਹਿਣ ਲੱਗੇ ਜੇ ਤੈਨੂੰ ਦਰਬਾਰ ਦਿਸ ਪਿਆ, ਤੂੰ ਪਹੁੰਚ ਗਿਆ ਉਸ ਦਰਬਾਰ ਵਿੱਚ, ਤੇ ਫਿਰ ਉੱਥੇ ਪਹੁੰਚ ਕੇ ਤੂੰ ਜ਼ਬਾਨ ਤੋਂ ਬੋਲ ਕਿਹੜੇ ਬੋਲਣੇ ਨੇ, ਜਿਹਨਾਂ ਨੂੰ ਸੁਣ ਕੇ ਉਸ ਮਾਲਕ ਦਾ ਤੇਰੇ ਨਾਲ ਪਿਆਰ ਬਣ ਜਾਏ। ਕਿਉਂਕਿ ਇੱਕ ਗੱਲ ਪੱਲੇ ਬੰਨ ਲਈਏ, ਬੋਲ ਹੀ ਨੇ ਜਿਹੜੇ ਸੱਜਣਾਂ ਨੂੰ ਦੁਸ਼ਮਣ ਬਣਾ ਦਿੰਦੇ ਨੇ, ਬੋਲ ਹੀ ਨੇ ਜਿਹੜੇ ਦੁਸ਼ਮਣਾਂ ਨੂੰ ਸੱਜਣ ਬਣਾ ਦਿੰਦੇ ਨੇ। ਹੈ ਤੇ ਬੋਲ ਹੀ ਨੇ, ਬੋਲਾਂ ਨਾਲ ਹੀ ਸਾਂਝ ਬਣਦੀ ਹੈ ਤੇ ਬੋਲਾਂ ਨਾਲ ਹੀ ਸਾਂਝ ਟੁੱਟ ਵੀ ਜਾਂਦੀ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ। ਹੈ ਬੋਲ ਹੀ ਨੇ, ਕਿਹੜੇ ਬੋਲ ਬੋਲਣੇ ਨੇ। ਕਈ ਵਾਰੀ ਨਾ ਕੋਈ ਮਨੁੱਖ ਅਦਾਲਤ ਵਿੱਚ ਚਲਾ ਗਿਆ, ਉੱਥੇ ਜਾ ਕੇ ਜੱਜ ਦੇ ਸਾਹਮਣੇ ਉਹਨੂੰ ਗੱਲ ਨਹੀਂ ਕਰਨੀ ਆਈ, ਹੈ ਸੱਚਾ ਸੀ ਪਰ ਆਪਣਾ ਕੇਸ ਪੇਸ਼ ਕਰਨਾ ਨਾ ਆਇਆ, ਗੱਲ ਕਰਨੀ ਨਾ ਆਈ, ਤੇ ਸੱਚਾ ਹੁੰਦਿਆਂ ਹੋਇਆਂ ਵੀ ਝੂਠਾ ਹੋ ਕੇ ਘਰ ਆ ਗਿਆ। ਹੈ ਤੇ ਸੱਚਾ ਸੀ ਪਰ ਉੱਥੇ ਸਾਹਮਣੇ ਗੱਲ ਹੀ ਨਹੀਂ ਕਰ ਸਕਿਆ, ਬੋਲ ਨਹੀਂ ਬੋਲਣੇ ਆਏ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਜੇ ਤੈਨੂੰ ਦਰਬਾਰ ਦਿਸ ਪਵੇ ਤੇ ਫਿਰ ਕਿਹੜੇ ਬੋਲ ਬੋਲੇਗਾ, ਜਿਨ੍ਹਾਂ ਨੂੰ ਸੁਣ ਕੇ ਤੇਰਾ ਪਿਆਰ ਬਣ ਜਾਏ ਉਸ ਮਾਲਕ ਦੇ ਨਾਲ। ਹੁਣ ਸਾਹਿਬ ਜੀ ਸਮਝਾਉਂਦੇ ਨੇ, ਕਹਿੰਦੇ ਨੇ ਕਿ ਅੱਗੇ ਕੀ ਰੱਖਣਾ। ਪਹਿਲਾ ਸਵਾਲ ਸੀ ਅੱਗੇ ਕੀ ਰੱਖਣਾ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ ਅੰਮ੍ਰਿਤ ਵੇਲਾ ਅੱਗੇ ਰੱਖ, ਇੱਕ ਵਾਰੀ ਆਖੋ ਸਤਨਾਮ। ਪਹਿਲੇ ਸਵਾਲ ਦਾ ਜਵਾਬ ਮੇਰੇ ਪਾਤਸ਼ਾਹ ਜੀ ਦਿੰਦੇ ਨੇ, ਕਹਿੰਦੇ ਨੇ ਅੱਗੇ ਕੀ ਰੱਖਣਾ ਹੀ, ਅੰਮ੍ਰਿਤ ਵੇਲਾ ਅੱਗੇ ਰੱਖ। ਅੱਜ ਸਾਡੇ ਕੋਲ ਅੰਮ੍ਰਿਤ ਵੇਲਾ ਨਹੀਂ ਰਿਹਾ, ਇਹੀ ਕਾਰਨ ਹੈ ਕਿ ਅੰਮ੍ਰਿਤ ਨਾਲੋਂ ਵੀ ਸਾਂਝ ਟੁੱਟਦੀ ਜਾ ਰਹੀ ਹੈ, ਕਿਉਂਕਿ ਅੰਮ੍ਰਿਤ ਦੀ ਅੰਮ੍ਰਿਤ ਵੇਲੇ ਨਾਲ ਬੜੀ ਗਹਿਰੀ ਸਾਂਝ ਜੇ। ਚੌਥੇ ਪੈਰੇ ਸੁਬਾਹ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਅੰਮ੍ਰਿਤ ਵੇਲੇ ਉੱਠਣਾ ਹੈ, ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਅੱਗੇ ਰੱਖ, ਤੇ ਫਿਰ ਕਰਨਾ ਕੀ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਸ ਸੱਚੇ ਨਾਮ ਦੀਆਂ ਵਡਿਆਈਆਂ ਦੀ ਵਿਚਾਰ ਕਰ, ਉਹਦੀ ਸਿਫਤ ਸਲਾਹ ਕਰ, ਅੰਮ੍ਰਿਤ ਵੇਲੇ ਉੱਠ ਕੇ ਉਸ ਨੂੰ ਚੇਤੇ ਕਰਨਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਤੇ ਕਿਵੇਂ ਜਪਣਾ। ਮਾਨਯੋਗ ਮਸਕੀਨ ਸਾਹਿਬ ਜੀ ਇਸ ਪਾਵਨ ਸਟੇਜ ਤੇ ਬਹੁਤ ਵਾਰੀ ਉਹਨਾਂ ਨੇ ਸੰਗਤਾਂ ਦੇ ਸਾਹਮਣੇ ਉਹ ਢੰਗ ਤਰੀਕਾ ਵੀ ਦੱਸਿਆ ਵੀ ਕਿਵੇਂ ਜਪੀਏ। ਅੰਮ੍ਰਿਤ ਵੇਲੇ ਉੱਠ ਕੇ ਮਾਨਯੋਗ ਮਸਕੀਨ ਸਾਹਿਬ ਜੀ ਜਿਵੇਂ ਆਪ ਜਪਿਆ ਕਰਦੇ ਸਨ। ਅੱਜ ਤੇ ਕਈ ਮੇਰੇ ਵੀਰ ਕਹਿ ਦਿੰਦੇ ਨੇ ਨਹੀਂ ਜੀ ਇਹ ਤੇ ਤੋਤਾ ਰਟਣ ਹੈ ਜੀ, ਇਹ ਤੇ ਜਪਣ ਦੀ ਲੋੜ ਹੀ ਕੋਈ ਨਹੀਂ। ਗੁਰੂ ਸਵਾਰਿਓ ਗੱਲ ਬਣਨੀ ਹੀ ਜਪਣ ਨਾਲ ਹੈ, ਤੇ ਕਿਵੇਂ ਜਪਣਾ। ਵਾਹੇ ਗੁਰੂ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਇਕਾਗਰ ਚਿੱਤ ਹੋ ਕੇ ਜਪਾਂਗੇ, ਗੁਰੂ ਸਵਾਰਿਓ ਉਸ ਮਾਲਕ ਦੇ ਨਾਲ ਸਾਂਝ ਬਣੇਗੀ। ਉਸ ਦੇ ਨਾਲ ਨੇੜਤਾ ਬਣੇਗੀ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਜਪਦੇ ਨੇ ਉਹਨਾਂ ਦੀ ਫਿਰ ਅਵਸਥਾ ਕੀ ਬਣਦੀ। ਆਓ ਅੱਜ ਦੇ ਮੁਬਾਰਕ ਹੁਕਮਨਾਮੇ ਅੰਦਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਸਾਧ ਸੰਗ ਹਰ ਹਰ ਨਾਮ ਚਿਤਾਰਾ।
ਟੋਡੀ ਰਾਗ ਅੰਦਰ ਪੰਚਮ ਗੁਰਦੇਵ ਬਖਸ਼ਿਸ਼ ਕਰ ਰਹੇ ਨੇ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਚਿਤਾਰਾ ਤਾਂ ਭਾਵ ਹੈ ਚੇਤੇ ਕਰਨਾ, ਤੇ ਕਿਵੇਂ ਚੇਤੇ ਕਰਨਾ ਹੈ? ਸਾਧ ਸੰਗ, ਇੱਥੇ ਸਾਧ ਦਾ ਅਰਥ ਹੈ ਗੁਰੂ, ਗੁਰੂ ਦੇ ਸੰਗਤ ਵਿੱਚ ਰਹਿ ਕੇ ਗੁਰੂ ਦੇ ਨਾਲ ਜੁੜ ਕੇ, ਕਿਉਂਕਿ ਗੁਰੂ ਨੇ ਹੀ ਇਹ ਸਾਡਾ ਮਾਰਗਦਰਸ਼ਨ ਕਰਨਾ, ਗੁਰੂ ਨੇ ਹੀ ਉਸ ਘਰ ਤੱਕ ਲੈ ਕੇ ਜਾਣਾ। ਸਿੱਖ ਨੂੰ ਤਾਂ ਹੁਕਮ ਹੀ ਹੈ ਕਿ ਸਿੱਖਾ ਕਿਤੇ ਹੋਰ ਨਾ ਭਟਕੀ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਕੇਵਲ ਗੁਰੂ ਦਾ ਪੱਲਾ ਫੜ ਲੈ। ਜਿਨ੍ਹਾਂ ਨੇ ਗੁਰੂ ਦੇ ਰਾਹੀਂ ਗੁਰੂ ਦਾ ਪੱਲਾ ਫੜ ਕੇ ਉਸ ਹਰੀ ਦੇ ਨਾਮ ਨੂੰ ਚੇਤੇ ਕੀਤਾ, ਉਹਨਾਂ ਦੀ ਫਿਰ ਕੀ ਅਵਸਥਾ ਬਣਦੀ ਏ? ਸਹਿ ਬਖਸ਼ਿਸ਼ ਕਰ ਰਹੇ ਹਨ।
ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ।
ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਜਦੋਂ ਨਾਮ ਜਪਿਆ ਤੇ ਅੰਕੁਰ ਭਲੋ ਹਮਾਰਾ, ਜਿਹੜਾ ਪੂਰਬਲੇ ਜੋ ਚੰਗੇ ਕਰਮ ਕੀਤੇ ਸਨ ਉਹਨਾਂ ਕਰਮਾਂ ਦਾ ਸਦਕਾ ਉਹ ਅੰਕੁਰ ਜੋ ਬੀਜ ਸੀ ਨਾ ਭਲੇ ਕਰਮਾਂ ਦਾ, ਉਹ ਪੁੰਗਰ ਪਿਆ। ਉਸ ਬੀਜ ਦੇ ਪੁੰਗਰਨ ਦੇ ਨਾਲ ਹੁਣ ਅੰਦਰ ਆਤਮਕ ਅਡੋਲਤਾ ਹੈ, ਮਾਇਆ ਦੇ ਛਲਾਵੇ ਵਿੱਚ ਆ ਕੇ ਡੋਲਦਾ ਨਹੀਂ, ਉਹਨਾਂ ਨੂੰ ਮਾਇਆ ਡੁਲਾ ਨਹੀਂ ਸਕਦੀ। ਆਤਮਕ ਅਡੋਲਤਾ, ਸਹਿਜ ਅਵਸਥਾ, ਆਤਮਕ ਅਡੋਲਤਾ ਵਾਲੀ ਅਵਸਥਾ ਬਣ ਗਈ। ਕਬੀਰ ਸਾਹਿਬ ਜੀ ਕਹਿੰਦੇ ਨੇ ਨਾ, ਕਬੀਰ ਆਈ ਮੁਝੇ ਭੈਨਕ ਕਰੇ ਕਰ ਪੇਤ। ਕਹਿੰਦੇ ਨੇ ਬੜੇ ਰੂਪ ਵਟਾ ਵਟਾ ਕੇ ਇਹ ਮਾਇਆ ਆਈ ਮੇਰੇ ਸਾਹਮਣੇ ਵੀ, ਪਰ ਹੋਇਆ ਕਿ ਹਮ ਰਾਖੇ ਗੁਰੇ ਆਪਣੇ ਉਨਕੀਨੋ ਆਦੇਸ਼। ਕਹਿੰਦੇ ਨੇ ਮੈਨੂੰ ਤੇ ਮੇਰੇ ਗੁਰੂ ਨੇ ਹੱਥ ਦੇ ਕੇ ਰੱਖ ਲਿਆ, ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਔਰ ਉਹ ਮਾਇਆ ਫਿਰ ਨਮਸਕਾਰ ਕਰਦੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਉਹ ਤੇ ਫਿਰ ਮਾਇਆ ਦਾਸੀ ਬਣੀ ਫਿਰਦੀ ਇਹ ਭਗਤਾਂ ਦੀ, ਜਿਹੜੀ ਸੰਸਾਰ ਨੂੰ ਨਿਰੰਕਾਰ ਨਾਲੋਂ ਤੋੜਦੀ ਹੈ। ਇੱਥੇ ਵੀ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੁਣ ਆਤਮਕ ਅਡੋਲਤਾ ਵਾਲੀ ਅਵਸਥਾ ਆ ਗਈ, ਸਹਿਜ ਆ ਗਿਆ, ਔਰ ਹਿਰਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ, ਖੁਸ਼ੀ ਬਣੀ ਰਹਿੰਦੀ, ਖੇੜਾ ਬਣਿਆ ਰਹਿੰਦਾ, ਕਿਉਂਕਿ ਕੋਲ ਹੁਣ ਨਾਮ ਧਨ ਆ ਗਿਆ। ਸੰਸਾਰ ਵਿੱਚ ਬਾਕੀ ਧਨ ਦੌਲਤ ਜਿੰਨਾ ਮਰਜ਼ੀ ਕੋਲ ਹੋਵੇ ਨਾ, ਬੰਦਾ ਕਦੀ ਅੰਦਰੋਂ ਖੇੜੇ ਵਿੱਚ ਨਹੀਂ ਜਿਉਂਦਾ, ਖੁਸ਼ੀ ਵਿੱਚ ਨਹੀਂ ਹੁੰਦਾ। ਹਮੇਸ਼ਾ ਹੀ ਮਨੁੱਖ ਜਿਹੜਾ ਨਾ ਉਹ ਚਿੰਤਾ ਵਿੱਚ ਪਿਆ ਰਹਿੰਦਾ, ਜਿਹਦੇ ਕੋਲ ਨਹੀਂ ਉਹਨੂੰ ਵੀ ਚਿੰਤਾ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰ ਇਹ ਪ੍ਰਮੰਤਾ। ਜਿਹਦੇ ਕੋਲ ਬਹੁਤੀ ਏ ਉਹ ਵੀ ਡੋਲ ਜਾਂਦਾ, ਉਹ ਵੀ ਚਿੰਤਾਵਾਂ ਵਿੱਚ ਪਿਆ ਰਹਿੰਦਾ, ਜਿਹਦੇ ਕੋਲ ਨਹੀਂ ਉਹ ਵੀ ਡੋਲ ਜਾਂਦਾ। पर रब दे प्यारे नानक भगतां सदा विगास सुने दुख पाप का नास। अंदर विगास है, अंदर खेड़ा है, क्योंकि माया का प्रभाव ही नहीं है। आम संसारी बंदे को जे माया आ जाए तो बंदा होमें में ग्रसया गया, तो जे ना आवे तो भी दर दर दियां ठोकरां खांदा रोंदा फिरदा दुखी है। कई मैं वेखदा रब नूं भी इलामे देंदे ने, बहुत सारे ऐसे वेखे ने जिहड़े रब नूं भी इलामे देंदे ने कि तू साडे वास्ते की कीता है, मेरा की कसूर है। पर गुरु सवारे मनुख यह भुल जांदा है कि यह साडे कर्मां दा फल है। जिन्हां ने चंगे कर्म कीते ने ना, भावें असी वेखदे आं कि कई वारी किसी मनुख ने उस मालक दा नाम जपया पर समा जिहड़ा सी ना उहदे कोल थोड़ा सी, उस तो बाद अगला जन्म मिलिया, उस जन्म विच माया ने फिर घेर लिया। पर जदों किते गुरु दी बख्शिश होई ते उहदा जिहड़ा पूर्वला कर्म है ना वह फिर अंकुर हो गया और फिर उन्हां नूं दूजियां नालों छेती उस मालक की प्राप्ति हो जाती है। क्यों? कि जिहड़ा पिछला कीता होया कर्म सी ना भला कर्म, वह भी पुंगरिया, वह बीज भी अंकुर हो गया, अंदर खेड़ा आ गया, आनंद की अवस्था बन जाती है।
रहाओ गुरपुरा पेट्यो बड भागी, जाको अंत ना पारा वारा।
हुण वड्डे भागां दे नाल पूरा गुरु मिल पिया। अधूरे गुरुआं दी बड़ी परमार जे, पर पूरा गुरु वड्डे भाग होण ते तां ही मिलदा है। पूरे गुरु दी प्राप्ति वड्डे भागां वालियां नूं हुंदी है। वह गुरु मिल पिया जिहदे अंत दा जिहदा कोई अंत नहीं पा सकिया, जिहदा पारावार कोई नहीं, जिहदा कोई पारला बन्ना नहीं वेख सकिया, उस गुरु की प्राप्ति हो गई। और जदों गुरु की प्राप्ति हुई तो फिर अगलियां पंक्तियां विच मेरे साहब जो बख्शिश करते ने प्यार सरवण करिए जी।
कर गए काड लियो जन अपना, बिख सागर संसारा।
ये जो माया दा सागर है जिदे विच लोक इस संसार सागर विच डुबदे जांदे ने, पर जदों गुरु पूरा गुरु मिल पिया ते गुरु ने हाथ फड़ के उहदे विचों बाहर कढ लिया। एक बारी आखो सतनाम
श्री वाहिगुरु।
ये पूरे गुरु कोल ही समर्था है, नहीं तो बहुता संसार जिहड़ा वह डुबदा जांदा इस संसार सागर विच। असी साहिब दी बाणी पढ़दे हां ते पातशाह कहिंदे ने ज्ञान ध्यान किछ कर्म ना जाना, नाहन निर्मल करनी, साध संगत कै अंचल लावो, बिखम नदी जाए तरनी। इसनू बिखम नदी भी आख्या, इसनू कोई भागां वाला ही तर सकदा, बहुते डुबदे ने। ते डुबदे क्यों ने? तुसी आम संसार विच वेखदे हो कि जिहड़ी बेड़ी है ना, बेड़ी पानी विच तरदी है, पानी ना होवे ते बेड़ी तर नहीं सकदी, पर डुबदी भी पानी विच ही है, पानी ना होवे ते डुब भी नहीं सकदी। कदों डुबदी है? जिस पानी दे आसरे ते बेड़ी तरदी है, वो ही पानी जदों बेड़ी दे विच पै जांदा है ना, उस बेड़ी नूं डोब देंदा है। बेड़ी दे विच शेक हो गया, ਪਾਣੀ ਪੈ ਗਿਆ, ਬੇੜੀ ਡੁੱਬ ਗਈ। ਗੁਰੂ ਸਵਾਰਿਓ, ਇਹ ਜੀਵਨ ਦੀਆਂ ਬੇੜੀਆਂ ਡੁੱਬਦੀਆਂ ਨੇ, ਕਦੋਂ ਡੁੱਬਦੀਆਂ ਨੇ? ਜਦੋਂ ਮੋਹ ਮਾਇਆ ਦੇ ਛੇਕ ਹੋ ਜਾਣ। ਜਿਸ ਤਰ੍ਹਾਂ ਇਹ ਕਾਇਆ, ਇਹ ਪ੍ਰਾਣੀ ਹੁੰਦੀ ਹੈ ਨਾ, ਇਹਦੇ ਵਿੱਚ ਮੋਹ ਮਾਇਆ ਦੇ ਛੇਕ ਜ਼ਿਆਦਾ ਹੁੰਦੇ ਜਾਂਦੇ ਨੇ ਅਤੇ ਪਾਪਾਂ ਦਾ ਭਾਰ ਵੱਧਦਾ ਜਾਂਦਾ। ਬੇੜੀ 'ਤੇ ਭਾਰ ਜ਼ਿਆਦਾ ਹੋਵੇ, ਬੇੜੀ ਡੁੱਬ ਗਈ, ਬੇੜੀ ਵਿੱਚ ਛੇਕ ਹੋ ਗਿਆ, ਬੇੜੀ ਡੁੱਬ ਗਈ, ਤੂਫਾਨ ਆ ਗਿਆ, ਤੂਫਾਨ ਵਿੱਚ ਘਿਰ ਗਈ ਅਤੇ ਬੇੜੀ ਡੁੱਬ ਗਈ। ਹੁਣ ਇਹ ਵਾਸ਼ਨਾਵਾਂ ਦਾ ਏਡਾ ਵੱਡਾ ਤੂਫਾਨ ਚੱਲ ਰਿਹਾ, ਇਹ ਕਾਇਆ ਰੂਪੀ ਬੇੜਾ ਜਿਹੜਾ, ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਨੇ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ। ਕਹਿੰਦੇ ਨੇ ਹਜ਼ਾਰਾਂ ਹੀ ਵਿੱਚ ਛਿੱਦਰ ਨੇ, ਛੇਕ ਨੇ, ਜੀਵਨ ਦਾ ਬੇੜਾ ਪੁਰਾਣਾ ਹੋ ਗਿਆ। ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਭਾਰ। ਜਿਨ੍ਹਾਂ ਜਿਹੜੇ ਹੌਲੇ ਭਾਰ ਵਾਲੇ ਸਨ ਨਾ, ਉਹ ਤੇ ਤਰ ਕੇ ਕਿਨਾਰੇ ਤੇ ਪਹੁੰਚ ਗਏ, ਪਰ ਜਿਨ੍ਹਾਂ ਤੇ ਭਾਰ ਬਹੁਤਾ ਹੋਵੇ ਨਾ, ਉਹ ਬੇੜੇ ਡੁੱਬ ਜਾਂਦੇ ਨੇ। ਜਿਹੜੇ ਪਾਪਾਂ ਦੀਆਂ ਪੰਡਾਂ ਬਹੁਤੀਆਂ ਲਈ ਫਿਰਦੇ ਨੇ, ਜੀਵਨ ਦੀਆਂ ਬੇੜੀਆਂ ਡੁੱਬ ਜਾਂਦੀਆਂ ਨੇ। ਜਦੋਂ ਵੇਖਿਆ ਭਗਤ ਜਨਾਂ ਨੇ ਵੀ ਲੋਭ ਦੀਆਂ ਲਹਿਰਾਂ ਦੇ ਥਪੇੜੇ ਨਹੀਂ ਝੱਲੇ ਜਾਂਦੇ, ਉਹਨਾਂ ਨੇ ਫਿਰ ਬੁਲੰਦ ਆਵਾਜ਼ ਵਿੱਚ ਪੁਕਾਰ ਕੀਤੀ। ਕੀ ਕਿਹਾ? ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੁੱਬੈ ਕੇ ਸੁਆ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਕੇਸਵਾ ਤਾਂ ਭਾਵ ਹੈ ਸੋਹਣੇ ਕੇਸਾਂ ਵਾਲਾ, ਉਹ ਪਰਮਾਤਮਾ। ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਹੇ ਕੇਸਾਂ ਵਾਲੇ ਸੋਹਣੇ ਪਰਮਾਤਮਾ, ਲੋਭ ਦੀਆਂ ਲਹਿਰਾਂ ਵਿੱਚ ਡੁੱਬਣਾ ਯਕੀਨਨ ਹੋ ਗਿਆ, ਪਰ ਹੁਣ ਤੂੰ ਕਿਰਪਾ ਕਰ। ਕਾਇਆ ਡੁੱਬੇ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਤੇ ਮਾਲਕ ਨੇ ਕਿਹਾ ਕਿ ਤੁਹਾਡੇ ਕੋਲ ਚੱਪੂ ਨਹੀਂ, ਤੈਨੂੰ ਤਰਨਾ ਨਹੀਂ ਆਉਂਦਾ। ਤੇ ਭਗਤ ਜੀ ਨੇ ਹੱਥ ਜੋੜ ਕੇ ਕਿਹਾ ਸੀ, ਮੈਂ ਅਜਾਨ ਜਨ ਤਰਬੇ ਨਾ ਜਾਣੋ, ਬਾਪ ਬੀਠਲਾ ਬਾਂਹ ਦੇ, ਤੂੰ ਆਪ ਕਿਰਪਾ ਕਰ, ਮੈਂ ਇਸ ਸੰਸਾਰ ਵਿੱਚੋਂ ਨਹੀਂ ਨਿਕਲ ਸਕਦਾ। ਵੇਖੋ ਗੁਰੂ ਜਿਹੜੇ ਨਾ, ਗੁਰੂ ਬੜਾ ਦਿਆਲੂ ਜੇ, ਇਸੇ ਕਰਕੇ ਕਹਿ ਕਿ ਗੁਰੂ ਦਾ ਅਤੇ ਸਿੱਖ ਦਾ ਜਿਹੜਾ ਨਾਤਾ ਹੈ ਨਾ, ਉਹ ਮਾਂ ਅਤੇ ਪੁੱਤਰ ਵਾਲਾ। ਥੋੜ੍ਹੀ ਜਿਹੀ ਤਵੱਜੋਂ ਦਿਆ ਜੇ, ਮਾਂ ਵੀ ਬੜੀ ਦਿਆਲੂ ਹੈ, ਗੁਰੂ ਵੀ ਬੜਾ ਦਿਆਲੂ ਹੈ। ਕਈ ਵਾਰੀ ਭਾਵੇਂ ਪੁੱਤਰ ਨੂੰ ਸਾਰੇ ਲੋਕ ਭੈੜਾ ਕਹਿੰਦੇ ਹੋਣ, ਪਰ ਮਾਂ ਹਿਰਦੇ ਤੋਂ ਕਦੇ ਨਹੀਂ ਜੇ ਆਖਦੀ ਕਿ ਮੇਰਾ ਪੁੱਤਰ ਭੈੜਾ। ਮਾਂ ਦਾ ਐਸਾ ਹਿਰਦਾ। ਕਈ ਵਾਰੀ ਪੁੱਤਰ ਅਜੇ ਮਾਂ ਦੇ ਕਈ ਵਾਰੀ ਗੁੱਸੇ 'ਚ ਆ ਕੇ ਕੋਈ ਭੈੜੇ ਬੋਲ ਵੀ ਬੋਲਦਾ, ਗਲ ਵੀ ਪੈ ਜਾਂਦਾ, ਪਰ ਮਾਂ ਕਦੇ ਵੀ ਹਿਰਦੇ ਵਿੱਚ ਗੰਢ ਨਹੀਂ ਬੰਨਦੀ, ਕਿਉਂਕਿ ਮਾਂ ਦਾ ਹਿਰਦਾ ਬੜਾ ਦਿਆਲੂ ਹੈ। ਜੇ ਕਿਤੇ ਪੁੱਤਰ ਭੈੜੀ ਸੰਗਤ ਵਿੱਚ ਪੈ ਗਿਆ, ਸ਼ਰਾਬ ਪੀਣ ਲੱਗ ਪਿਆ, ਗਾਲਾਂ ਕੱਢਣੀਆਂ ਸਿੱਖ ਗਿਆ, ਤੇ ਮਾਂ ਆਪਣੇ ਪਤੀ ਦੇ ਕੋਲ ਪੁੱਤਰ ਦੀ ਸ਼ਿਕਾਇਤ ਵੀ ਕਰਦੀ ਹੈ ਕਿ ਵੇਖੋ ਜੀ, ਤੁਹਾਡਾ ਪੁੱਤਰ ਭੈੜੀ ਸੰਗਤ ਵਿੱਚ ਪੈ ਗਿਆ, ਇਹ ਸ਼ਰਾਬ ਪੀਣ ਲੱਗ ਪਿਆ, ਇਹ ਨਸ਼ੇ ਕਰਨ ਲੱਗ ਪਿਆ, ਇਹ ਗਾਲਾਂ ਕੱਢਣੀਆਂ ਸਿੱਖ ਗਿਆ। ਪਰ ਹਿਰਦਾ ਇੰਨਾ ਕੋਮਲ ਹੈ, ਇੱਕ ਇੱਕ ਦੋਸ਼ ਆਪਣੇ ਪੁੱਤਰ ਦਾ ਦੱਸ ਕੇ ਵੀ ਨਾ, ਅਤੇ ਨਾਲ ਆਪਣੇ ਪਤੀ ਨੂੰ ਇਹ ਵੀ ਬੇਨਤੀ ਕਰਦੀ ਹੈ ਕਿ ਇਹਨੂੰ ਪਿਆਰ ਨਾਲ ਸਮਝਾਇਓ, ਇਹਨੂੰ ਮਾਰਿਓ ਨਾ, ਬੱਚਾ ਹੌਲੀ ਹੌਲੀ ਸਮਝ ਜਾਏਗਾ। ਇਹਨੂੰ ਪਿਆਰ ਨਾਲ ਸਮਝਾਉਣਾ। ਗੁਰੂ ਵੀ ਬੜਾ ਦਿਆਲੂ ਹੈ, ਗੁਰੂ ਅਰਜਨ ਦੇਵ ਮਹਾਰਾਜ ਸਾਡਾ ਇੱਕ ਇੱਕ ਦੋਖ ਉਸ ਪਰਮਾਤਮਾ ਨੂੰ ਦੱਸਦੇ ਨੇ। ਜਦੋਂ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਅਤੇ ਉਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇੱਕ ਇੱਕ ਦੋਸ਼ ਸਾਡਾ ਦੱਸਦੇ ਨੇ ਅਤੇ ਕਹਿੰਦੇ ਨੇ ਰਤਨ ਤਿਆਗ ਕੌਡੀ ਸੰਗ ਰਚੈ। ਹੇ ਪਰਮਾਤਮਾ, ਇਹ ਤੇਰੇ ਬੱਚੇ ਜੋ ਤੂੰ ਨਾਮ ਦੀ ਦਾਤ ਦਿੱਤੀ ਸੀ ਨਾ, ਉਹਨੂੰ ਇਹ ਭੁੱਲ ਕੇ, ਉਹਨੂੰ ਇਹ ਛੱਡ ਕੇ ਅਤੇ ਅੱਜ ਕੌਡੀਆਂ ਦੇ ਪਿੱਛੇ ਤੁਰੇ ਫਿਰਦੇ ਨੇ। ਇਹ ਸਾਡੇ ਦੋਸ਼ ਦੱਸਦੇ ਨੇ ਗੁਰੂ ਅਰਜਨ ਦੇਵ ਮਹਾਰਾਜ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਪਰਮਾਤਮਾ, ਸੱਚ ਨੂੰ ਛੱਡ ਕੇ ਇਹਨਾਂ ਨੇ ਝੂਠ ਨਾਲ ਸਾਂਝ ਪਾ ਲਈ, ਝੂਠ ਦੇ ਨਾਲ ਹੀ ਇਹ ਭੂਏ ਹੋਏ ਫਿਰਦੇ ਨੇ। ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜੋ ਚੀਜ਼ਾਂ ਨੇ ਛੱਡ ਜਾਣਾ ਉਹਨਾਂ ਨੂੰ ਤੇ ਥਿਰ ਕਰਕੇ ਮੰਨ ਕੇ ਬਹਿ ਗਿਆ ਕਿ ਸਦੀਵੀ ਰਹਿਣ ਵਾਲੀਆਂ, ਜੋ ਹੋਣਾ ਉਹ ਇਹਨੂੰ ਭੁੱਲ ਗਿਆ, ਇਹਨੂੰ ਮੌਤ ਭੁੱਲ ਗਈ ਕਿ ਮੈਂ ਇੱਕ ਦਿਨ ਇਸ ਸੰਸਾਰ ਤੋਂ ਜਾਣਾ, ਇਹ ਭੁੱਲ ਗਿਆ, ਕੌਡੀਆਂ ਨਾਲ ਸਾਂਝ ਪਾ ਕੇ ਬਹਿ ਗਿਆ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਜਿੰਨਾ ਚੀਜ਼ਾਂ ਨੇ ਛੱਡ ਜਾਣਾ ਉਹਨਾਂ ਲਈ ਸ਼ਰਮ ਤੋਂ ਭਾਵ ਹੈ ਮਿਹਨਤ, ਉਹਨਾਂ ਲਈ ਤੇ ਬੜੀ ਮਿਹਨਤ ਕਰਦਾ ਬੰਦਾ। ਚਾਰ ਕੌਡੀਆਂ ਇਕੱਠੀਆਂ ਕਰਨ ਵਾਸਤੇ ਬੜੀ ਮਿਹਨਤ ਕਰਦਾ, ਬੜੀ ਭੱਜ ਦੌੜ ਕਰੇਗਾ, 18-18 ਘੰਟੇ ਵੀ ਮਿਹਨਤ ਕਰਦਾ ਕਿ ਮੈਂ ਵੱਧ ਤੋਂ ਵੱਧ ਮਾਇਆ ਇਕੱਠੀ ਕਰ ਲਵਾਂ, ਜਦੋਂ ਕਿ ਪਤਾ ਕਿ ਮਾਇਆ ਨੇ ਅੱਗੇ ਸਾਥ ਨਹੀਂ ਦੇਣਾ। ਪਰ ਮਾਇਆ ਨੇ ਮੋਹ ਲਿਆ ਮਨੁੱਖ ਨੂੰ। ਗੁਰੂ ਅਰਜਨ ਦੇਵ ਮਹਾਰਾਜ ਉਸ ਪਰਮਾਤਮਾ ਕੋਲ ਸਾਡੀ ਸ਼ਿਕਾਇਤ ਪੈ ਕਰਦੇ ਨੇ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਪਰ ਜਿਹੜਾ ਹਰ ਵੇਲੇ ਦਾ ਸੰਗੀ, ਹਰ ਵੇਲੇ ਦਾ ਸਹਾਈ ਉਹ ਪਰਮਾਤਮਾ, ਉਹਦੇ ਤੋਂ ਇਹ ਦੂਰ ਭੱਜਦਾ, ਉਹਦੇ ਨਾਲ ਇਹਨੇ ਸਾਂਝ ਪਾਈ ਕੋਈ ਨਹੀਂ। ਸੰਗ ਸਹਾਈ ਤਿਸ ਪਰ ਹਰੈ। ਅਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਮਨੁੱਖ ਦੀ ਹਾਲਤ ਐਸੀ ਹੋ ਗਈ ਜਿਵੇਂ ਇੱਕ ਖੋਤੇ ਦੀ ਹਾਲਤ ਹੈ, ਗਧੇ ਦੀ ਹਾਲਤ ਹੈ। ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਕਹਿੰਦੇ ਨੇ ਪਰਮਾਤਮਾ ਜਿਵੇਂ ਗਧੇ ਨੂੰ ਚੰਦਨ ਦਾ ਲੇਪ ਕਰ ਦਈਏ ਨਾ, ਤੇ ਉਹਨੂੰ ਪਤਾ ਹੀ ਨਹੀਂ ਕਿ ਚੰਦਨ ਦੀ ਕੀਮਤ ਕੀ ਹੈ, ਉਹਦੀ ਪ੍ਰੀਤ ਕੇਵਲ ਘੱਟੇ ਮਿੱਟੀ ਦੇ ਨਾਲ ਹੈ। ਭਾਵੇਂ ਚੰਦਨ ਦਾ ਲੇਪ ਕਰ ਦਿਓ, ਮਿੱਟੀ ਵਿੱਚ ਲੇਟ ਕੇ ਉਹ ਸਾਰਾ ਹੀ ਲਾਹ ਕੇ ਰੱਖ ਦੇਗਾ। ਮਨੁੱਖ ਦੀ ਪ੍ਰੀਤ ਮਾਇਆ ਨਾਲ ਹੋ ਗਈ, ਕੌਡੀਆਂ ਨਾਲ ਹੋ ਗਈ, ਇਹਨੂੰ ਨਾਮ ਦੀ ਅਹਿਮੀਅਤ ਦਾ ਪਤਾ ਹੀ ਨਾ ਲੱਗਾ। ਗਰਦਬ ਪ੍ਰੀਤ ਭਸਮ ਸੰਗ ਹੋਏ। ਪਰ ਅਖੀਰ ਵਿੱਚ ਜਿਵੇਂ ਇੱਕ ਮਾਂ ਕਹਿੰਦੀ ਹੈ ਨਾ ਕਿ ਵੇਖਿਓ ਇਸ ਬੱਚੇ ਨੂੰ ਮਾਰਿਓ ਨਾ, ਇਹਨੂੰ ਪਿਆਰ ਨਾਲ ਸਮਝਾਇਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਅੰਧ ਕੂਪ ਮੈਂ ਪਤਤ ਬਿਕਰਾਲ। ਹੇ ਪਰਮਾਤਮਾ, ਇਹ ਮਾਇਆ ਦੇ ਹਨੇਰੇ ਡਰਾਉਣੇ ਖੂਹ ਵਿੱਚ ਡਿੱਗ ਪਏ, ਪਰ ਕਿਰਪਾ ਕਰਿਆ ਜੇ ਨਾਨਕ ਕਾਢ ਲਿਓ ਪ੍ਰਭ ਦਿਆਲ। ਹੇ ਦਿਆਲੂ ਪ੍ਰਭੂ, ਇਹਨਾਂ ਨੂੰ ਬਾਂਹ ਫੜ ਕੇ ਕੱਢ ਲਈ। ਤੇ ਕੱਢਣਾ ਕਿਵੇਂ ਹੈ? ਨਾਮ ਦੀ ਦਾਤ ਦੇ ਕੇ ਕੱਢਣਾ ਕਿਵੇਂ ਹੈ? ਜਦੋਂ ਉਹ ਪਰਮਾਤਮਾ ਗੁਰੂ, ਪੂਰਾ ਗੁਰੂ ਮਿਲਾ ਦਿੰਦਾ ਤੇ ਗੁਰੂ ਦੇ ਕੋਲੋਂ ਨਾਮ ਮਿਲਦਾ, ਨਾਮ ਦੁਆਰਾ ਹੀ ਫਿਰ ਉਸ ਨਾਮੀ ਨਾਲ ਸੰਬੰਧ ਬਣ ਜਾਂਦਾ। ਗੁਰੂ ਸਵਾਰਿਓ, ਅਸੀਂ ਵੇਖਦੇ ਹਾਂ, ਔਰ ਇਹ ਵੀ ਚੰਗੀ ਗੱਲ ਹੈ ਮੈਂ ਸਮਝਦਾ ਕਿ ਕਦੇ ਸਮਾਂ ਸੀ ਕਿ ਮਨੁੱਖ ਨੇ, ਹੁਣ ਜਦੋਂ ਅਸੀਂ ਵੇਖਦੇ ਹਾਂ ਨਵਾਂ ਸਾਲ ਆਉਂਦਾ ਨਾ, ਅਤੇ ਨਵੇਂ ਸਾਲ 'ਤੇ ਵੀ ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਉਹ ਵੀ ਇਸ ਪਾਸੇ ਨੂੰ ਤੁਰੀਆਂ ਕਿ ਯਤਨ ਕਰੀਏ ਕਿ ਗੁਰੂ ਦੀ ਗੋਦ ਵਿੱਚ ਬੈਠ ਕੇ ਉਹਦੀ ਸਿਫਤ ਸਲਾਹ ਕਰਕੇ ਉਹਦੇ ਨਾਮ ਨਾਲ ਜੁੜ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਏ। ਪਰ ਜੋ ਸਾਨੂੰ ਗੁਰੂ ਸਾਹਿਬ ਨੇ ਨਵੇਂ ਸਾਲ ਦੀ ਆਰੰਭਤਾ ਦੱਸੀ ਹੈ, ਚੇਤ ਮਹੀਨੇ ਤੋਂ ਨਵਾਂ ਸਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਰੰਭ ਹੁੰਦਾ। ਜਦੋਂ 12 ਮਾਹ ਦੀ ਬਾਣੀ ਪੜ੍ਹਦੇ ਹਾਂ ਤਾਂ ਪਾਤਸ਼ਾਹ ਜੀ ਨੇ ਆਰੰਭਤਾ ਚੇਤ ਮਹੀਨੇ ਤੋਂ ਸ਼ੁਰੂ ਕੀਤੀ ਹੈ। ਔਰ ਜੋ ਅਖੀਰਲਾ ਦਿਨ ਹੈ ਫੱਗਣ ਮਹੀਨੇ ਦਾ, ਭਾਵ ਕਿ ਇਹ ਜੋ 14 ਤਰੀਕ ਨੂੰ 549 ਸੰਮਤ 549 ਨਵੇਂ ਸਾਲ ਦੀ ਪ੍ਰਾਰੰਭਤਾ ਹੋਣੀ ਹੈ, ਅਤੇ ਮੈਂ ਇਹ ਬੇਨਤੀ ਕਰਾਂਗਾ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਇਹ ਨਵੇਂ ਸਾਲ ਦੀ ਆਰੰਭਤਾ ਵੀ ਵੱਧ ਤੋਂ ਵੱਧ ਜਿੰਨੀਆਂ ਵੀ ਸਿੰਘ ਸਭਾ ਸੇਵਾ ਸੁਸਾਇਟੀਆਂ ਨੇ ਸਾਰੇ ਪ੍ਰਬੰਧਕ ਜਨ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਨਵੇਂ ਸਾਲ ਦੀ ਆਰੰਭਤਾ ਉਸ ਮਾਲਕ ਦਾ ਨਾਮ ਲੈਂਦਿਆਂ ਹੋਇਆਂ ਸ਼ੁਰੂ ਕਰੀਏ। ਜੋ ਗੁਰੂ ਸਾਹਿਬ ਨੇ ਸਾਨੂੰ ਨਵਾਂ ਸਾਲ ਦੱਸਿਆ ਨਾ, ਉਸ ਨੂੰ ਅਸੀਂ ਭੁੱਲਦੇ ਜਾਂਦੇ ਹਾਂ, ਅਸੀਂ ਕੇਵਲ ਈਸਵੀ ਸੰਨ ਨੂੰ ਲੈ ਕੇ ਬੈਠ ਗਏ। ਨਵੇਂ ਸਾਲ ਦੀ ਆਰੰਭਤਾ ਗੁਰੂ ਦੀ ਗੋਦ ਵਿੱਚ ਬੈਠ ਕੇ ਕਰਾਂਗੇ ਅਤੇ ਗੁਰੂ ਸਾਡੇ ਸਿਰ 'ਤੇ ਹੱਥ ਰੱਖੇਗਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬੜਾ ਵੱਡਾ ਉੱਦਮ ਉਪਰਾਲਾ ਕੀਤਾ ਜਾ ਰਿਹਾ। ਉਸ ਦਿਨ ਰਾਤ ਨੂੰ ਬਹੁਤ ਵੱਡਾ ਕੀਰਤਨ ਦਰਬਾਰ ਵੀ ਹੋ ਰਿਹਾ, ਤਾਂ ਕਿ ਇਸ ਸਾਲ ਨੂੰ ਅਲਵਿਦਾ ਕਹਿੰਦਿਆਂ, ਨਵੇਂ ਸਾਲ ਨੂੰ ਜੀ ਆਇਆਂ ਆਖਦਿਆਂ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਨਾਮ ਜਪਦਿਆਂ ਜਪਦਿਆਂ ਨਾਮੀ ਨਾਲ ਸਾਂਝ ਪਾਈਏ। ਗੁਰੂ ਸਵਾਰਿਓ, ਗੁਰੂ ਦੀ ਗੋਦ ਵਿੱਚ ਬੈਠਾਂਗੇ, ਗੁਰੂ ਸਾਨੂੰ ਭਟਕਣ ਨਹੀਂ ਦੇਵੇਗਾ, ਗੁਰੂ ਸਾਡੇ ਸਿਰ 'ਤੇ ਹੱਥ ਰੱਖੇਗਾ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ ਨਾ, ਜਿਹਦਾ ਕੋਈ ਪਾਰਾਵਾਰ ਹੀ ਨਹੀਂ ਹੈ, ਵੱਡੇ ਭਾਗਾਂ ਨਾਲ ਗੁਰੂ ਦੀ ਪ੍ਰਾਪਤੀ ਹੋ ਗਈ, ਅਤੇ ਉਹ ਫਿਰ ਕਰਦਾ ਕੀ ਇਹ ਇਸ ਸੰਸਾਰ ਸਾਗਰ ਵਿੱਚੋਂ ਆਪਣਾ ਹੱਥ ਦੇ ਕੇ ਆਪਣੇ ਪਿਆਰਿਆਂ ਨੂੰ ਬਾਹਰ ਕੱਢ ਲੈਂਦਾ ਹੈ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ।
ਗੁਰੂ ਦੇ ਬਚਨਾਂ ਦੁਆਰਾ, ਗੁਰੂ ਦੇ ਸ਼ਬਦ ਦੇ ਰਾਹੀਂ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਪੜ੍ਹਦੇ ਹਾਂ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਬੜਾ ਕੁਛ ਉਸ ਮਾਲਕ ਨੇ ਦੇ ਕੇ ਭੇਜਿਆ, ਇਹ ਅੰਦਰੋਂ ਹੀ ਪ੍ਰਗਟ ਹੋ ਜਾਏਗਾ ਜਦੋਂ ਗੁਰੂ ਦਾ ਬਚਨ ਹਿਰਦੇ ਵਿੱਚ ਵਸ ਜਾਏਗਾ, ਜਦੋਂ ਗੁਰੂ ਦੇ ਸ਼ਬਦ ਦੇ ਨਾਲ ਅਸੀਂ ਜੁੜ ਜਾਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਹੀਰਾ ਹਾਥ ਮੈਂ ਤਨਕਸ ਦਿਖਾਈ ਦੇਤ, ਮੋਲ ਕੀਏ ਹੀ ਤੇ ਦਮਕਨ ਭਰਤ ਭੰਡਾਰ ਜੀ। ਕਹਿੰਦੇ ਨੇ ਹੀਰਾ ਹੁਣ ਕਿੰਨਾ ਨਿੱਕਾ ਜਿਹਾ ਹੀਰਾ, ਭਾਵੇਂ ਜੇਬ ਵਿੱਚ ਪਾਇਆ ਹੋਵੇ, ਛੋਟਾ ਜਿਹਾ ਨਜ਼ਰ ਆਉਂਦਾ, ਪਰ ਜਦੋਂ ਉਹਦਾ ਮੁੱਲ ਕਿਤੇ ਮਾਰਕੀਟ ਵਿੱਚ ਪੈਂਦਾ ਨਾ, ਉਸ ਵੇਲੇ ਭੰਡਾਰੇ ਭਰ ਜਾਂਦੇ ਨੇ, ਘਰ ਭਰ ਜਾਂਦਾ ਮਾਇਆ ਦੇ ਨਾਲ। ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਹੀ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕੁਛ, ਹੁੰਡੀ ਦਾ ਕਾਗਜ਼ ਹੋਵੇ ਤੇ ਪੱਲੇ ਦੇ ਨਾਲ ਬੰਨਿਆ ਹੋਵੇ ਤੇ ਉਹਦਾ ਕੋਈ ਭਾਰ ਥੋੜ੍ਹੀ ਲੱਗਦਾ ਬੰਦੇ ਨੂੰ, ਭਾਵੇਂ 10 ਲੱਖ ਦਾ ਚੈੱਕ ਜੇਬ ਵਿੱਚ ਪਾਇਆ ਹੋਵੇ, ਕੋਈ ਭਾਰਾ ਥੋੜ੍ਹੀ ਹੈ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਛ, ਆਗੇ ਜਾਏ ਪਾਈ ਹੈ ਲਛਮੀ ਅਪਾਰ ਜੀ। ਪਰ ਜਦੋਂ ਉਹਨੂੰ ਕੈਸ਼ ਕਰਾਉਣਾ, ਉਸ ਵੇਲੇ ਪਤਾ ਲੱਗਦਾ ਕਿ ਇਸ ਨਿੱਕੇ ਜਿਹੇ ਕਾਗਜ਼ ਦੀ ਕਿੰਨੀ ਕੁ ਕੀਮਤ ਸੀ ਜਿਹਨੂੰ ਮੈਂ ਆਪਣੀ ਜੇਬ ਵਿੱਚ ਪਾਈ ਫਿਰਦਾ? ਹੈ ਤਾਂ ਨਿੱਕਾ ਜਿਹਾ ਟੁਕੜਾ ਹੀ ਹੈ ਨਾ ਕਾਗਜ਼ ਦਾ, ਆਮ ਮਨੁੱਖ ਵਾਸਤੇ ਉਹ ਕੁਝ ਵੀ ਨਹੀਂ, ਪਰ ਜਿਸ ਨੂੰ ਸਮਝ ਹੈ ਜਿੱਥੇ ਜਾ ਕੇ ਉਹ ਕੈਸ਼ ਹੋਣਾ ਉੱਥੇ ਪਤਾ ਲੱਗਦਾ ਕਿ ਇਹਦੀ ਕਿੰਨੀ ਕੁ ਕੀਮਤ ਹੈ। ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਬੱਟ ਕਹਿੰਦੇ ਨੇ ਬੋੜ ਨੂੰ, ਤੇ ਬੋੜ ਦਾ ਬੀਜ ਜਿਹੜਾ ਨਾ ਉਹ ਬੜਾ ਛੋਟਾ ਜਿਹਾ, ਜਦੋਂ ਉਸਨੂੰ ਬੀਜ ਦਿੱਤਾ ਜਾਂਦਾ ਤੇ ਗੁਰੂ ਸਵਾਰਿਓ ਉਹ ਵੱਡਾ ਰੂਪ ਅਖਤਿਆਰ ਕਰਦਾ ਦਰਖਤ ਦਾ, ਉਸ ਵੇਲੇ ਫਿਰ ਸਾਰੇ ਦਰਖਤਾਂ ਨਾਲੋਂ ਹੀ ਵੱਡਾ ਉਸਦਾ ਰੂਪ ਬਣ ਜਾਂਦਾ। ਬੀਜ ਤੇ ਬੜਾ ਛੋਟਾ ਜਿਹਾ ਸੀ। ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਦ ਕਰੇ ਬਿਰਖਾ ਵਿਸਤਾਰ ਜੀ, ਜਦੋਂ ਬੀਜ ਦਿੱਤਾ ਤੇ ਬੜਾ ਵੱਡਾ ਦਰਖਤ ਬਣ ਗਿਆ। ਭਾਈ ਸਾਹਿਬ ਜੀ ਕਹਿਣਾ ਕੀ ਕਹਿੰਦੇ ਨੇ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੇਂ, ਜਿਹੜੇ ਗੁਰੂ ਦਾ ਬਚਨ ਹੈ ਨਾ ਗੁਰਸਿੱਖੀ ਅੰਦਰ, ਜਿਨ੍ਹਾਂ ਨੇ ਗੁਰੂ ਦਾ ਬਚਨ ਕਮਾਇਆ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੇਂ, ਜਾਣੀਏ ਮਹਾਤਮ ਗਏ ਹੀ ਹਰਿਦੁਆਰ ਜੀ। ਕਹਿੰਦੇ ਨੇ ਜਦੋਂ ਅੱਗੇ ਹਰੀ ਦੇ ਦੁਆਰ ਜਾਣਾ ਨਾ, ਉਸ ਵੇਲੇ ਪਤਾ ਲੱਗ ਜਾ ਲੱਗਦਾ ਕਿ ਗੁਰੂ ਦੇ ਬਚਨ ਦੀ ਕੀ ਕੀਮਤ ਹੈ, ਗੁਰੂ ਦੇ ਸ਼ਬਦ ਦੀ ਕੀ ਕੀਮਤ ਹੈ। ਅਣਜਾਣੇ ਵਿੱਚ ਬੰਦੇ ਨੂੰ ਨਹੀਂ ਪਤਾ, ਮਨੁੱਖ ਨੂੰ ਨਹੀਂ ਪਤਾ ਕਿ ਜਪਜੀ ਸਾਹਿਬ ਕੀ ਆਖਦਾ, ਪਰ ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਪਤਾ ਜੇ ਕਿ ਜਪਜੀ ਸਾਹਿਬ ਦੀ ਕੀ ਅਹਿਮੀਅਤ ਹੈ। ਗੁਰੂ ਸਵਾਰਿਓ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਉਸ ਮਾਲਕ ਦਾ ਨਾਮ ਲੈਂਦਾ, ਕਈ ਐਸੇ ਵੀ ਹਨ ਕਿ ਜਿਹੜੇ ਕਹਿੰਦੇ ਨੇ ਜੀ ਸਾਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ, ਸਾਨੂੰ ਬਾਣੀ ਦਾ ਗਿਆਨ ਕੋਈ ਨਹੀਂ ਪੜ੍ਹਨੀ ਨਹੀਂ ਆਉਂਦੀ, ਪਰ ਜੇ ਉਹ ਅੰਮ੍ਰਿਤ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਨਾ, ਉਹ ਵੀ ਗੁਰੂ ਦੇ ਘਰ ਵਿੱਚ ਪ੍ਰਵਾਨ ਜੇ। ਵਾਹਿਗੁਰੂ ਵਾਹਿਗੁਰੂ ਤਾਂ ਕਹਿ ਹੀ ਸਕਦੇ ਹਾਂ, ਪ੍ਰਸ਼ਾਦਾ ਪਾਣੀ ਤਿਆਰ ਕਰਦਿਆਂ ਵੀ ਕਹਿ ਸਕਦੇ ਹਾਂ, ਕੱਪੜੇ ਧੋਂਦਿਆਂ ਵੀ ਕਹਿ ਸਕਦੇ ਹਾਂ, ਝਾੜੂ ਦਿੰਦਿਆਂ ਵੀ ਕਹਿ ਸਕਦੇ ਹਾਂ, ਇਸ਼ਨਾਨ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹਾਂ। ਜਿਸ ਨੇ ਉਸ ਮਾਲਕ ਨੂੰ ਭਾਵ ਕੀ ਹੈ ਕਿ ਚੇਤੇ ਰੱਖਿਆ, ਜਿਹਦੇ ਹਿਰਦੇ ਵਿੱਚ ਉਹ ਵਸਿਆ ਹੋਇਆ, ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ, ਪਰ ਲੋੜ ਹੈ ਅੰਦਰ ਵਸਾਉਣ ਦੀ। ਭਾਈ ਮਨਸੁਖ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਤੇ ਵੇਖਿਆ ਕਿ ਅੱਜ ਮੇਰਾ ਭਾਵੇਂ ਉਹ ਬੇੜਾ ਬਾਹਰ ਦਾ ਹੋਵੇ ਭਾਵੇਂ ਅੰਦਰ ਦਾ ਹੋਵੇ, ਜਦੋਂ ਵੇਖਿਆ ਕਿ ਮੇਰਾ ਬੇੜਾ ਸਮੁੰਦਰ ਵਿੱਚ ਡੁੱਬਣ ਲੱਗਾ, ਅਰਦਾਸ ਕੀਤੀ ਗੁਰੂ ਦੇ ਚਰਨਾਂ ਵਿੱਚ ਤੇ ਗੁਰੂ ਨੇ ਕਿਰਪਾ ਕਰਕੇ ਉਹ ਬੇੜਾ ਜਿਹੜਾ ਸੀ ਨਾ ਬੰਨੇ ਲਾ ਦਿੱਤਾ। ਅਸੀਂ ਪੜ੍ਹਦੇ ਹਾਂ ਨਾ, ਮੈਂ ਕਹਿ ਕੇ ਸਮਾਪਤੀ ਕਰਾਂ, ਧੰਨ ਗੁਰੂ ਨਾਨਕ ਦੇ ਮਹਾਰਾਜ, ਦੀਨ ਦੁਨੀ ਦੇ ਮਾਲਕ, ਬੜੇ ਸਾਲਾਂ ਬਾਅਦ ਘਰ ਆਏ ਨੇ, ਚਾਦਰ ਲੈ ਕੇ ਤੇ ਵਿਸ਼ਰਾਮ ਕਰਨ ਲੱਗੇ। ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਬੜਾ ਚਾਉ ਹੈ ਕਿ ਮੈਂ ਆਪਣੇ ਪੁੱਤਰ ਨੂੰ ਬੜੇ ਪਿਆਰ ਦੇ ਨਾਲ ਅੱਜ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ। ਪ੍ਰਸ਼ਾਦਾ ਤਿਆਰ ਕੀਤਾ, ਦਾਸੀ ਤੁਲਸਾ ਨੂੰ ਆਵਾਜ਼ ਦਿੱਤੀ ਕਿ ਤੁਲਸਾ ਨਾਨਕ ਨੂੰ ਕਹੋ ਪ੍ਰਸ਼ਾਦਾ ਤਿਆਰ ਹੈ ਛਕ ਲੈਣ। ਇਹ ਦਾਸੀ ਤੁਲਸਾ ਪਹਿਲਾਂ ਆਵਾਜ਼ ਮਾਰਨ ਲੱਗੀ ਤੇ ਫਿਰ ਸੋਚਿਆ ਵੀ ਕਈ ਚਿਰਾਂ ਬਾਅਦ ਆਏ ਨੇ, ਮੈਂ ਆਵਾਜ਼ ਮਾਰ ਕੇ ਤੇ ਉਹਨਾਂ ਦੀ ਨੀਂਦ ਨਾ ਤੋੜਾਂ। ਇਸ ਨੇ ਪਤਾ ਕੀਤਾ ਕਿ ਚਰਨਾਂ ਵਾਲੇ ਪਾਸੇ ਜਾ ਕੇ ਬੈਠ ਗਏ ਤੇ ਸੋਚ ਦੀਏ ਕਿ ਇੰਨਾ ਸੰਸਾਰ ਇਹਨਾਂ ਦੇ ਚਰਨਾਂ ਵਿੱਚ ਝੁਕਦਾ, ਮੈਂ ਵੀ ਆਪਣਾ ਮਸਤਕ ਇਹਨਾਂ ਦੇ ਚਰਨਾਂ ਵਿੱਚ ਝੁਕਾਵਾਂ ਤੇ ਹੋ ਸਕਦਾ ਕਿ ਜਦੋਂ ਮੇਰੇ ਮਸਤਕ ਦੀ ਸ਼ੋ ਇਹਨਾਂ ਦੇ ਚਰਨਾਂ ਨਾਲ ਪਈ ਤੇ ਇਹਨਾਂ ਨੂੰ ਜਾਗ ਵੀ ਆ ਜਾਏਗੀ। ਪਰ ਹੋਇਆ ਕਿ ਤੁਲਸਾ ਨੇ ਆਪਣਾ ਮਸਤਕ ਗੁਰੂ ਨਾਨਕ ਦੇ ਚਰਨਾਂ ਨਾਲ ਛੁਆਇਆ ਤੇ ਛੁਆਉਣ ਦੀ ਦੇਰ ਸੀ, ਤਿੰਨਾਂ ਲੋਕਾਂ ਦੀ ਸੋਝੀ ਮਿਲ ਗਈ। ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਹੋ ਗਈ। ਫਿਰ ਮਾਤਾ ਜੀ ਨੇ ਆਵਾਜ਼ ਮਾਰੀ, ਤੁਲਸਾਂ ਤੂੰ ਉਠਾਇਆ ਨਹੀਂ ਨਾਨਕ ਨੂੰ, ਅਤੇ ਹੱਥ ਜੋੜ ਕੇ ਕਿਹਾ ਸੀ, ਕਹਿਣ ਲੱਗੀ ਮਾਂ ਨਾਨਕ ਇੱਥੇ ਹੋਣ ਤੇ ਉਠਾਵਾਂ। ਕਹਿਣ ਲੱਗੀ ਅੱਗੇ ਤੇ ਲੋਕ ਮਖੌਲ ਕਰਦੇ ਸਨ, ਹੁਣ ਨੌਕਰ ਵੀ ਲੱਗ ਪਏ ਕਰਨ, ਸਾਹਮਣੇ ਤੇ ਨਜ਼ਰ ਆਉਂਦੇ ਨੇ। ਉਹਨਾਂ ਕਿਹਾ ਨਹੀਂ ਮਾਂ, ਕੇਵਲ ਸਰੀਰ ਇੱਥੇ ਹੀ, ਨਾਨਕ ਤੇ ਭਾਈ ਮਨਸੁਖ ਦਾ ਜਹਾਜ਼ ਪਿਆ ਬੰਨੇ ਲਾਉਂਦਾ। ਭਾਈ ਮਨਸੁਖ ਨੇ ਯਾਦ ਕੀਤਾ, ਗੁਰੂ ਸਵਾਰਿਓ, ਜਿਨ੍ਹਾਂ ਦੇ ਹਿਰਦੇ 'ਚ ਨਾਮ ਵੱਸ ਜਾਂਦੇ ਨਾ, ਗੁਰੂ ਉਹਨਾਂ ਤੋਂ ਕਦੇ ਦੂਰ ਨਹੀਂ ਜੇ ਹੁੰਦਾ। ਗੁਰੂ ਬਾਹਰ ਦੇ ਬੇੜੇ ਵੀ ਕਿਨਾਰੇ ਲਾਉਂਦਾ, ਗੁਰੂ ਮਨ ਦਾ ਬੇੜਾ ਵੀ ਕਿਨਾਰੇ ਲਾ ਦਿੰਦਾ, ਕਦੇ ਵੀ ਡੋਲਣ ਨਹੀਂ ਜੇ ਦਿੰਦਾ ਗੁਰੂ। ਮੇਰੇ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੇ ਵੀ ਨਾਮ ਜਪਿਆ, ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਉਹਨਾਂ ਨੂੰ ਕਰ ਗਏ ਕਾਢ ਲੀਓ ਜਨ ਆਪਣਾ ਬਿਖਮ ਸਾਗਰ ਸੰਸਾਰਾ, ਉਹਨਾਂ ਨੂੰ ਬਿਖ ਸੰਸਾਰ ਤੋਂ ਪਾਰ ਕਰ ਦਿੱਤਾ। ਅਤੇ ਪਾਤਸ਼ਾਹ ਜੀ ਕਹਿੰਦੇ ਨੇ, ਜਨਮ ਮਰਨ ਕਾਟੇ ਗੁਰ ਬਚਨੀ, ਬੋੜਨਾ ਸੰਕਟ ਦੁਆਰਾ। ਕਹਿੰਦੇ ਨੇ ਫਿਰ ਉਹਨਾਂ ਨੂੰ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ, ਉਹਨਾਂ ਦਾ ਜਨਮ ਮਰਨ ਦਾ ਗੇੜ ਹੀ ਕੱਟਿਆ ਜਾਂਦਾ ਹੈ।
ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰ।
ਹੇ ਨਾਨਕ, ਆਖ ਜਦੋਂ ਦੀ ਮੈਂ ਆਪਣੇ ਮਾਲਕ ਦੀ ਸ਼ਰਨ ਵਿੱਚ ਆ ਗਿਆ, ਆਪਣੇ ਮਾਲਕ ਦਾ ਪੱਲਾ ਫੜ ਲਿਆ, ਪੁਨਹ ਪੁਨਹ ਨਮਸਕਾਰ, ਮੈਂ ਆਪਣੇ ਮਾਲਕ ਨੂੰ ਬਾਰ ਬਾਰ ਉਹਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਗੁਰੂ ਸਵਾਰਿਓ, ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਸਤਿਗੁਰੂ ਜੀ ਇਹ ਹੀ ਬਖਸ਼ਿਸ਼ ਕਰਦੇ ਨੇ ਕਿ ਭਾਈ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ, ਉਹ ਗੁਰੂ ਮਿਲਣ ਦੇ ਕਾਰਨ ਇਸ ਭਵ ਸਾਗਰ ਤੋਂ ਮੇਰਾ ਗੁਰੂ ਉਹਨਾਂ ਨੂੰ ਆਪ ਬਾਂਹ ਫੜ ਕੇ ਬਾਹਰ ਕੱਢ ਲੈਂਦਾ, ਕਦੇ ਡੋਲਣ ਨਹੀਂ ਦਿੰਦਾ। ਪਰ ਲੋੜ ਹੈ ਗੁਰੂ ਦੇ ਨਾਲ ਸਾਂਝ ਪਾਈਏ। ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ, ਸਿੱਖ ਨੇ ਸ਼ਬਦ ਗੁਰੂ ਦਾ ਪੱਲਾ ਫੜਨਾ। ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਵਾਂਗੇ, ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ, ਆਪ ਸਮੂਹ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।